ਦੋਨੀ ਚੰਦ ਭਾਈ ਉਦੇ ਸਿੰਘ ਜੀ ਹੋਣਾ ਕੋਲ ਆਇਆ ਹੈ। ਕਹਿਣ ਲੱਗਾ ਜੀ ਆਪਾਂ ਅੱਜ ਰਾਤੋਂ ਰਾਤ ਇੱਥੋਂ ਨਿਕਲ ਚੱਲੀਏ ਕਿਉਂਕਿ ਕੱਲ ਸਵੇਰੇ ਬੜਾ ਵੱਡਾ ਭਾਰੀ ਨੁਕਸਾਨ ਹੋਵੇਗਾ। ਮਸਤ ਹਾਥੀ ਰਾਜਾ ਕੇਸਰੀ ਚੰਦ ਲੈ ਕੇ ਆ ਰਿਹਾ, ਉਹ ਤਾਂ ਮੈਨੂੰ ਤਾਂ ਚੀਰੇਗਾ, ਬਹੁਤ ਸਾਰੇ ਸਿੰਘਾਂ ਨੂੰ ਵੀ ਮਾਰੇ। ਜਾਂ ਫਿਰ ਆਪਾਂ ਗੁਰੂ ਜੀ ਦੀ ਰਾਜਿਆਂ ਨਾਲ ਸੰਧੀ ਕਰਾ ਦਈਏ, ਦੋਵਾਂ ਚੋਂ ਇੱਕ ਕੰਮ ਕਰੀਏ। ਭਾਈ ਉਦੇ ਸਿੰਘ ਹੋਣਾ ਨੇ ਹੌਸਲਾ ਦਿੱਤਾ, ਇਹਨੂੰ ਧੀਰਜ ਦਿੱਤਾ, ਆਖਿਆ ਦੁਨੀ ਚੰਦ ਜੇ ਸਤਿਗੁਰੂ ਜੀ ਤੈਨੂੰ ਮਸਤ ਹਾਥੀ ਨਾਲ ਲੜਾਉਣ ਲੱਗੇ ਨੇ ਤੇ ਤੈਨੂੰ ਬਲ ਵੀ ਬੱਬਰ ਸ਼ੇਰ ਵਾਲਾ ਬਖਸ਼ਣਗੇ, ਤੂੰ ਗੁਰੂ ਤੇ ਭਰੋਸਾ ਰੱਖ। ਪਰ ਦੁਨੀ ਚੰਦ ਨੇ ਗੱਲ ਨਹੀਂ ਮੰਨੀ। ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਕੋਲ ਆਇਆ। ਭਾਈ ਰਾਮ ਕੋਇਰ ਸਾਹਿਬ ਨੂੰ ਕਹਿੰਦਾ ਜੀ ਆਪਾਂ ਦੋਵੇਂ ਸਾਂਝ ਰੱਖਦੇ ਹਾਂ, ਆਪਾਂ ਦੋਵੇਂ ਤੁਰ ਚੱਲੀਏ। ਤੇ ਮਾਝੇ ਦੇ ਜਿਹੜੇ ਸਿੱਖ ਨੇ ਉਹ ਵੀ ਆਪਣੀ ਗੱਲ ਮੰਨਦੇ ਨੇ, ਉਹਨਾਂ ਨੂੰ ਵੀ ਨਾਲ ਲੈ ਚੱਲੀਏ ਕਿਉਂਕਿ ਇੱਥੇ ਤਾਂ ਕੱਲ ਸਵੇਰ ਹੁੰਦਿਆਂ ਗੁਰੂ ਜੀ ਨੇ ਹਾਥੀ ਕੋਲੋਂ ਮੈਨੂੰ ਚਰਵਾ ਦੇਣਾ। ਭਾਈ ਰਾਮ ਕੋਇਰ ਸਾਹਿਬ ਜੀ ਨੇ ਆਖਿਆ ਦੁਨੀ ਚੰਦ ਤੂੰ ਭਾਈ ਸਾਲੋ ਦਾ ਪੁੱਤਰ ਹੈ, ਪਿਤਾ ਪੁਰਖੀ ਗੁਰੂ ਘਰ ਦੀ ਸਿੱਖੀ ਤੁਸੀਂ ਪਾਲ ਕੇ ਰੱਖੀ ਹੈ, ਸੰਭਾਲ ਕੇ ਰੱਖੀ ਹੈ, ਘੱਟੋ ਘੱਟ ਆਪਣੇ ਬਜ਼ੁਰਗਾਂ ਦੇ ਨਾਂ ਦੀ ਲਾਜ ਰੱਖ ਲੈ, ਭਾਈ ਸਾਲੋ ਦੇ ਨਾਂ ਨੂੰ ਕਿਉਂ ਕਲੰਕ ਲਾਉਣਾ। ਦੁਨੀ ਚੰਦ ਨਹੀਂ ਮੰਨਿਆ। ਰਾਤ ਨੂੰ ਆਪਣੇ ਨਾਲ ਦੇ ਕੁਝ ਮਾਝੇ ਦੇ ਸਿੰਘਾਂ ਨੂੰ ਲੈ ਕੇ ਨਾਲ ਆਨੰਦਪੁਰ ਸਾਹਿਬ ਕਿਲੇ ਦੇ ਵਿੱਚੋਂ ਰੱਸੀ ਪਾ ਕੇ ਆਪਣੇ ਸਾਥੀਆਂ ਸਮੇਤ ਕਿਲੇ ਦੀ ਕੰਧ ਤੋਂ ਟੱਪਣ ਲੱਗਾ ਹੈ। ਇਹਦੇ ਨਾਲ ਦੇ ਸਾਥੀ ਅੱਧੇ ਕੁ ਟੱਪ ਗਏ। ਇਹ ਜਦੋਂ ਰੱਸੀ ਲੈ ਕੇ ਪਕੜ ਕੇ ਟੱਪਣ ਲੱਗਾ ਤੇ ਰੱਸੀ ਅੱਧ ਵਿਚਕਾਰ ਜਦੋਂ ਪਹੁੰਚਿਆ ਤੇ ਟੁੱਟ ਗਈ। ਇੱਕ ਲੱਤ ਭਰਨੇ ਜ਼ਮੀਨ ਤੇ ਡਿੱਗਾ ਤੇ ਲੱਤ ਟੁੱਟ ਗਈ। ਇਹਦੇ ਨਾਲ ਦੇ ਸਾਥੀਆਂ ਨੇ ਇਹਨੂੰ ਚੁੱਕਿਆ ਤੇ ਚੁੱਕ ਕੇ ਲੈ ਗਏ ਨੇ। ਟੁੱਟੀ ਹੋਈ ਲੱਤ ਹੈ, ਰਸਤੇ ਵਿੱਚ ਕਰਾਉਂਦਾ ਜਾ ਰਿਹਾ, ਇੱਕ ਮੰਜੇ ਦੇ ਉੱਤੇ ਨੂੰ ਪਾ ਕੇ ਲੈ ਕੇ ਗਏ ਨੇ ਔਰ ਗੁਰੂ ਸਾਹਿਬ ਜੀ ਤੋਂ ਬੇਮੁਖ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਸਤੇ ਨੂੰ ਚੱਲ ਪਿਆ। ਇਹਦੇ ਨਾਲ ਦੇ ਜਿਹੜੇ ਮਜੈਲ ਸਿੰਘ ਨੇ ਉਹ ਵੀ ਇਹਦੇ ਨਾਲ ਗਏ ਹਨ। ਜਿਵੇਂ ਦੁਨੀ ਚੰਦ ਦੀ ਘਰ ਜਾ ਕੇ ਮੌਤ ਹੋਈ ਹੈ, ਗੁਰੂ ਤੋਂ ਬੇਮੁਖ ਹੋ ਕੇ ਦੁਨੀ ਚੰਦ ਮਰ ਰਿਹਾ, ਉਹ ਇਤਿਹਾਸ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਅੱਜ ਦੇ ਇਸ ਪ੍ਰਕਰਣ ਦੇ ਵਿੱਚ ਅੰਕਿਤ ਕਰ ਰਹੇ ਨੇ। ਸਰਵਣ ਕਰੀਏ। ਸਰਬੱਤ ਮਾਈ ਭਾਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੋ, ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੋਹਰਾ ਭਈ ਭੋਰ ਪ੍ਰਭ ਜਾਗ ਕੈ ਸੋਚ ਸਨਾਨ ਸਰੀਰ।
ਇੱਧਰ ਦੁਨੀ ਚੰਦ ਤਾਂ ਅੱਧੀ ਰਾਤ ਦਾ ਸਮਾਂ ਸੀ, ਆਨੰਦਪੁਰ ਸਾਹਿਬ ਛੱਡ ਕੇ ਦੌੜ ਗਿਆ ਆਪਣੇ ਸਾਥੀਆਂ ਨੂੰ ਨਾਲ ਲੈ ਕੇ। ਇੱਧਰ ਭੌਰ ਹੋਈ ਯਾਨੀ ਕਿ ਅੰਮ੍ਰਿਤ ਵੇਲਾ ਹੋਇਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਨੇ, ਉੱਠ ਕੇ ਸਤਿਗੁਰਾਂ ਨੇ ਸੋਚ ਇਸ਼ਨਾਨ ਕੀਤਾ ਹੈ।
ਬਸਤਰ ਸਸਤਰ ਕੋ ਪਹਿਨ ਕਰ ਬੈਠੇ ਗੁਣੀ ਗਹੀਰ।
ਸੋਹਣੇ ਬਸਤਰ ਸ਼ਸਤਰ ਸਰੀਰ ਤੇ ਧਾਰਨ ਕਰਕੇ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹਨ।
ਚੌਪਈ ਮੰਗਲ ਪ੍ਰਾਤ ਕਾਲ ਕੇ ਭਏ।
ਪ੍ਰਾਤ ਕਾਲ ਦੇ ਜਿਹੜੇ ਅੰਮ੍ਰਿਤ ਵੇਲੇ ਦੇ ਮੰਗਲ ਹਨ ਉਹ ਹੋਏ ਹਨ।
ਸੰਖ ਸ਼ਬਦ ਧੁਨ ਬਾਜਨ ਕੀਏ।
ਸੰਖ ਵੱਜੇ ਨੇ ਗੁਰੂ ਘਰ ਦੇ ਵਿੱਚ, ਨਗਾਰੇ ਵੱਜੇ ਨੇ, ਨਫੀਰੀਆਂ ਵੱਜੀਆਂ ਨੇ, ਰਣ ਸਿੰਘੇ ਵੱਜੇ ਹਨ।
ਆਸਾ ਵਾਰ ਭੋਗ ਕੋ ਪਾਏ।
ਜਦੋਂ ਦਿਨ ਚੜਿਆ ਥੋੜੀ ਜੀ ਲੋ ਲੱਗੀ ਤੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਰਬਾਬੀ ਸਿੱਖਾਂ ਨੇ ਪਾਇਆ ਹੈ।
ਸਭ ਸਿੰਘਾਂ ਸੁਣ ਸੀਸ ਨਿਵਾਏ।
ਆਸਾ ਜੀ ਦੀ ਵਾਰ ਦੇ ਕੀਰਤਨ ਦੇ ਭੋਗ ਸਮੇਂ ਸਾਰਿਆਂ ਸਿੰਘਾਂ ਨੇ ਆਪਣੇ ਸੀਸ ਝੁਕਾਏ ਹਨ, ਸੀਸ ਝੁਕਾ ਕੇ ਨਮਸਕਾਰਾਂ ਕੀਤੀਆਂ ਹਨ।
ਬਾਜ ਉੱਠਿਓ ਰਣਜੀਤ ਨਗਾਰਾ।
ਦਿਨ ਚੜ ਗਿਆ ਤੇ ਉਧਰੋਂ ਜੰਗ ਸ਼ੁਰੂ ਹੋਣਾ, ਅੱਜ ਬੜਾ ਵੱਡਾ ਜੰਗ ਹੋਣਾ, ਕਿਲੇ ਲੋਹਗੜ੍ਹ ਦਾ। ਰਣਜੀਤ ਨਗਾਰਾ ਵੱਜ ਉੱਠਿਆ, ਮਹਾਰਾਜ ਜੀ ਦੇ ਨਗਾਰੇ ਤੇ ਨਗਾਰਚੀ ਨੇ ਚੋਭਾਂ ਲਾਈਆਂ ਹਨ।
ਪ੍ਰਭ ਕੇ ਜੀਤ ਜਨਾਵਨ ਵਾਰਾ।
ਐਸਾ ਰਣਜੀਤ ਨਗਾਰਾ ਵੱਜਿਆ ਜਿਹੜਾ ਨਗਾਰਾ ਸਤਿਗੁਰੂ ਕਲਗੀਧਰ ਜੀ ਦੀ ਜਿੱਤ ਜਣਾਉਣ ਵਾਲਾ ਹੈ। महाराज जी की जित जड़ा के सारे जगत विच दसण वाला गूंज के दसण वाला है।
इत उत ते चल कर गण सिंह।
रणजीत नगारे की आवाज सुन के इधरों उधरों जिन्ने सिंह सन सारे सिंह एक जगह ते इकट्ठे होण लगे हन।
तरसै सतगुर गोबिंद सिंह।
आके सतगुरु गुरु कलगीधर पातशाह जी महाराज जी दे दर्शन करदे ने सिंह। जदों रणजीत नगारा वज्या सिंह तैयार बर तैयार हो गए, कमर कसे करके शस्त्र धारण करके सिंघां दा नेम सी पहला गुरु कलगीधर दे दर्शन करदे सन। तो सारे सिंह सूरमे बहादुर योधे चल के आए, आके गुरु कलगियां वाले चोजी प्रीतम पातशाह जी महाराज जी दे दर्शन कीते हन।
खड़ग सिपर जम धर सर तर कश।
अपने गात्रे दे विच तेगां धारण करके मोढ़ियां ते तीरां दा पत्था धारण करके होर अनेकां प्रकार दे शस्त्र अस्त्र धारण करके।
तोमर तुपक तपट काट कस कस।
तोमर नाम है बरछियां दा, बरछियां तुपकां बंदूकां तबर और अपनियां लक्कां कस कस के यानी कि कमर कसे ला के सिंह आ रहे हन।
बैठे आन निकट समुदाय।
सतगुरु सच्चे पातशाह गुरु कलगीधर दे चरणा विच आ के सारे सिंह बैठ रहे हन।
शमस सुधारत मूछ उठाए।
अपना दाड़ा सुधारदे ने सिंह, दाड़े ते हाथ फेरदे ने, मुछहरिया ते हाथ फेर के मुछहरिया नू तगड़ा करदे ने भाव मुछहरिया नू हाथ फेर के मुछहरे खुंडे करदे हन।
उत गिर पतन दुंद पीवाए।
उधर गिरपति पहाड़ी राजयां दे भी नगारे बजे ने, उन्होंने भी दिन चढ़द्या नगारे बजा दिते हन।
ढोल समूह डंक टमकाए।
अनेकां ढोल वजे ने, ढोलिया ढोलां दे उत्ते डंक बजाए हन।
रण सिंघे तुररी बजवाए।
रण सिंघे वजे ने, तुररियां शहनाइयां वजियां हन, जेडे मारू साज ने ओ जंग दे मैदान दे विच वजे गजे हन।
पटन फी जे समदाए।
पट है नफीरिया जिन्ने भी हन सारे साज बजे हन।
महा कुलाहल दल मैं होवा।
पहाड़ी राजयां दे दल विच बड़ा भारी कुलाहल हो रहा है, क्योंकि सारी फौज एक जगह ते कठी हो गई है। चारा पासियां तो जड़े पहला फौज चारे पासे खिंडी हुई सी, ओ सारी फौज एक जगह ते कठी हो गई, इस करके सारे दल विच पहाड़ी राजयां दियां सारियां फौजां विच बड़ा भारी कुलाहल हो रहा है।
उत्साहित चाहत गज ढोवा।
और बड़े उत्साह दे नाल अपना जड़ा मस्त हाथी है उन्हों ढो के अगे लैके जाना चाहते हैं पहाड़िए।
सब पर सतगुर दृष्ट चलाए।
इधर जदों सारे सिंह महाराज जी दे चरणा विच आ गए ना त्यार बर त्यार होके, ते सारे सिंघां वल गुरु कलगीधर पातशाह ने अपनी निगाह मारी, सारे सिंघां वल निगाह मार के महाराज जी ने वेखिया है।
नह मजाल को परयो दिखाए।
महाराज जी ने वेखिया के जेडे श्री अमृतसर साहब दे मजैल सिंह सी ओ नजर नहीं आ रहे। कलगीधर ने जदों सारे सिंघां वल निगाह करके वेखिया ना, सिंह सारे आए हुए सी पर जड़े मजैल सिंह सन महाराज जी ने वेखिया भी ओ नजर नहीं आ रहे।
मट्टू सेवा सिंह जे आद।
सेवा सिंह मट्टू ए भी माझे दा रहण वाला दुनी चंद दे नाल ही चल के आया सी, ओ भी जंग दे ओ भी महाराज जी दे कोल नजर नहीं आ रहा। ओदे तो इलावा होर भी कई माझे दे सिंह नहीं दिस रहे।
नह आयो क्या भयो विखाद।
महाराज जी ने वेख्या भी मजैल किधर गए ने, सारे माझे दे जेड़े सिंह सन ओ किथे चले गए ने। महाराज जी ने आख्या की विखाद हो गया के जेड़े मजैल ने ओ नहीं चल के आए।
इतने कहत सिंह दोए आए।
महाराज सच्चे पातशाह जी आले वेख ही रहे सन पुछ ही रहे सन के इन्ने नू दो सिंह चल के आए महाराज जी दे कोल।
नमो करत ही बाक सुनाए।
उन्होंने आके सतगुरां नू नमस्कार कीती ते नमस्कार करके महाराज जी नू कहन लगे,
महाराज संग लए मजैल।
महाराज सच्चे पातशाह जी दुनी चंद कारा कर गया, रात नू उन्हें अपने नाल जेड़े मजैल सिंह सन माझे दे रहण वाले उन्हां मजैलां नू अपने नाल लैके
दुनी चंद भाजो निस गैल।
अति रात दे समय दुनी चंद उन्हां मजैलां नू अपने नाल लैके नस गया आनंदपुर साहब तो। मजैलां नू नाल लैके श्री आनंदपुर साहब तो दौड़ गया दुनी चंद।
चहे ओ आपने रण को प्रेरण।
और महाराज सच्चे पातशाह जी तुसी चाहुंदे सी उन्हूं जंग दे मैदान विच प्रेर के ले जाना, उन्हूं महाराज जी तुसी जंग दे मैदान विच अगे टोरना चाहुंदे सी दुनी चंद नू।
मस्त मतंग संग ते पेरन।
जेड़ा अज पहाड़ी राजयां दा मस्त झूलदा होया हाथी आउणा है, तुसी उस हाथी नाल दुनी चंद नू भेड़ना चाहुंदे सी, दुनी चंद दा भेड़ उस हाथी नाल पवाना चाहुंदे सी महाराज जी।
तिस्ते त्रास धार भज गए।
बस इसे गल दा डर धारण करके दौड़ गया है दुनी चंद के मैं हाथी नाल किवें लड़ांगा, हाथी नाल मेरा भेड़ किवें हो सकदा, मैं तां इंसान आ वो हाथी है। बस इसे गल दा अपने मन च डर धारण करके दुनी चंद आप तां दौड़िया ही है, अपने नाल माझे दे मजैलां नू भी लै गया है।
अपर नकारन कुछ लख पाए।
होर तां महाराज जी कोई कारण नजर नहीं आउंदा उन्हां दे जाण दा, ना किसे नाल कोई बोल बलैया होया, ना कोई लड़ाई झगड़ा होया महाराज जी, होर तां कोई कारण नजर नहीं आउंदा, बस इसे कारण करके दुनी चंद मजैलां नू नाल लैके दौड़िया है।
मरबे को डर धर उर भागा।
गुरु पातशाह जी मरण दा डर अपने हिरदे च धारण करके दुनी चंद दौड़िया है नसिया है।
मंद मसंद महत दुर भागा।
महाराज जी माड़ी मत वाला मसंद है दुनी चंद जिहदे दुर भाग ने माड़े भाग ने के आप जी तो बेमुख हो के रात दे हनेरे विच दौड़ के गया है, एदे विच बड़े बड़े माड़े भाग ने दुनी चंद मसंद दे।
सुन सत गुर तब बाक उचारे।
ए सुन के कलगीधर पातशाह जी महाराज जी बोले कहन लगे,
भाग्यो मूड काल डर तारे।
महाराज जी कहंदे मूर्ख दुनी चंद मौत दा डर धारण करके भज्या, मौत तो भय पीत हो के दौड़िया है।
तह पी तिसको काल अगारे।
जिथे दौड़ के गया उथे केड़ा काल नहीं आउणा, काल तां उहदा उथे भी आ जाणा। मौत तो डर के इथों दौड़िया, मौत तां उहनूं उथे अगे जा के घेरन वाली है, उन्हें तां पहला ही जगह मुकरर कीती हुई है, मौत तां पहला ही उहदे अगे आ पहुंचनी है।
मारे कहां जाए डर तारे।
और अपने मन दे विच डर धारण करके दौड़ गया भी मैं मरना जावां इत्थे, पर मौत तां उहदी उत्थे भी आ जानी है जिथे दौड़ के गया है।
भाज गयो तिस भाजन देहो।
महाराज जी कहंदे चलो जिहड़ा भज गया उहनूं भजन दिओ, जान दिओ। वेखो गुरु साहब दा हौसला किन्ना बुलंद है। हालांकि दुनी चंद कला नहीं सी गया, मजैलां नू नाल लैके गया सी, कई सिंह दे नाल चले गए सन दुनी चंद दा आखा मन के, पर रण भूमि दे विच तां एक एक बंदे दा बड़ा सहारा हुंदा है, ते 20-50-100 बंदे कट्ठे टुर जाण इक्को वेरी रण भूमि छड्ड के, एक वेरी तां जरनैल दा मन कंबदा है ना, पर सतगुरां दा हौसला उसे तरह बुलांदा, कहंदे जान दिओ जेड़ा भज गया सो भज जान दिओ।
कहा करो ते संग स्नेहो।
जेड़ा नासी गया उदे नाल हुण की स्नेह करना की हित करना है।
जो सन्मुख होए एह ठा रहे हो।
जेड़ा इस जगह ते रह गया सन्मुख हो के लड़न वास्ते त्यार बर त्यार हो के।
इसको मेल ले हो सुख लहे हो।
उनू तुसी अपने नल मेलो जेड़ा इत्थे रह गया। जेड़ा इत्थे रह गया ਉਹਨੂੰ ਆਪਣੇ ਨਾਲ ਮੇਲ ਕੇ ਤੁਸੀਂ ਲੜੋ ਤੇ ਸੁੱਖ ਪ੍ਰਾਪਤ ਕਰੋ। ਜਿਹੜਾ ਇੱਥੇ ਲੜੇਗਾ ਜੂਝੇਗਾ ਉਹਨੂੰ ਸੁੱਖ ਪ੍ਰਾਪਤ ਹੋਵੇਗਾ।
ਸਭ ਮਝੈਲ ਰਣ ਕੇ ਡਰ ਭਾਗੇ।
ਧੋਨੀ ਚੰਦ ਦੇ ਨਾਲ ਜਿਹੜੇ ਮਝੈਲ ਸੀ ਨਾ ਡਰ ਕੇ ਦੌੜੇ ਨੇ, ਜਿਹੜੇ ਮਝੈਲ ਅੱਜ ਡਰ ਕੇ ਦੌੜੇ ਹਨ।
ਇਸ ਕੋ ਫਲ ਲਾਗੇ ਤਿੰਨ ਆਗੇ।
ਇਹਦਾ ਫਲ ਉਹਨਾਂ ਨੂੰ ਅੱਗੇ ਜ਼ਰੂਰ ਮਿਲੇਗਾ। ਮਹਾਰਾਜ ਜੀ ਕਹਿੰਦੇ ਜਿਹੜੇ ਸਾਰੇ ਮਝੈਲ ਡਰ ਕੇ ਦੌੜੇ ਨੇ ਨਾ ਦੁਨੀ ਚੰਦ ਦੇ ਨਾਲ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਇਹਦਾ ਫਲ ਜ਼ਰੂਰ ਮਿਲੇਗਾ ਅੱਗੇ ਜਾ ਕੇ।
ਨਿਸ ਦਿਨ ਜੰਗ ਗਾਰੇ ਤਿੰਨ ਪਾਰੇ।
ਮਹਾਰਾਜ ਜੀ ਕਹਿੰਦੇ ਇੱਥੋਂ ਲੜਾਈ ਤੋਂ ਡਰ ਕੇ ਦੌੜੇ ਨੇ ਨਾ, ਰਾਤ ਦਿਨ ਲੜਾਈ ਇਹਨਾਂ ਦੇ ਗਲ ਚ ਹੀ ਪਈ ਰਹੇ ਕਿਆਰ ਕਰਿਆ ਕਰੇਗੀ ਮਝੈਲਾਂ ਦੇ, ਰਾਤ ਦਿਨ ਲੜਾਈ ਇਹਨਾਂ ਦੇ ਗਲ ਪਈ ਰਹੇਗੀ। ਖਾਲਸਾ ਜੀ ਬਹੁਤ ਸਾਰੇ ਜੰਗ ਜਿਹੜੇ ਖਾਲਸੇ ਰਾਜ ਦੇ ਖਾਲਸੇ ਦੇ ਸਮੇਂ ਹੋਏ ਨੇ, ਜ਼ਿਆਦਾ ਮਾਝੇ ਦੇ ਇਲਾਕੇ ਚ ਹੋਏ ਨੇ। ਮਾਝੇ ਦੇ ਇਲਾਕੇ ਦੇ ਵਿੱਚ ਹੀ ਬਹੁਤ ਜ਼ਿਆਦਾ ਜੰਗ ਯੁੱਧ ਹੁੰਦੇ ਰਹੇ ਨੇ। ਮਹਾਰਾਜ ਜੀ ਕਹਿੰਦੇ ਜਿਹੜੇ ਹੁਣ ਦੌੜੇ ਨੇ ਨਾ ਡਰ ਕੇ, ਇਹਨਾਂ ਦੇ ਗਲ ਰਾਤ ਦਿਨ ਲੜਾਈ ਪਈ ਰਿਹਾ ਕਰੇਗੀ।
ਰੋਟੀਆ ਹੱਥ ਆਏ ਜਬ ਲੜੇ।
ਇੱਥੋਂ ਤੱਕ ਕਿ ਰੋਟੀ ਵੀ ਇਹਨਾਂ ਦੇ ਹੱਥ ਤਾਂ ਆਇਆ ਕਰੇਗੀ ਜਦੋਂ ਲੜਾਈ ਕਰਿਆ ਕਰਨਗੇ, ਜਦੋਂ ਜੰਗ ਕਰਿਆ ਕਰਨਗੇ ਤਾਂ ਇਹਨਾਂ ਦੇ ਹੱਥ ਰੋਟੀ ਆਇਆ ਕਰੇਗੀ।
ਗੁਰ ਘਰ ਤੇ ਜਿਸ ਦੁੱਖ ਕਰ ਗਏ।
ਜਿਸ ਦੁੱਖ ਕਰਕੇ ਗੁਰੂ ਘਰੋਂ ਡਰ ਕੇ ਦੌੜੇ ਨੇ ਵੀ ਇੱਥੇ ਲੜਨਾ ਪੈਣਾ, ਇੱਥੇ ਜੰਗ ਕਰਨਾ ਪੈਣਾ, ਇਸ ਦੁੱਖ ਕਰਕੇ ਡਰ ਕੇ ਇੱਥੋਂ ਗਏ ਦੌੜ ਕੇ ਗੁਰੂ ਘਰੋਂ ਗਏ ਹਨ।
ਸੋ ਦੁੱਖ ਤਿਨਕੇ ਨਿਤ ਗਰ ਪਾਏ।
ਉਹ ਦੁੱਖ ਨਿਤ ਇਹਨਾਂ ਦੇ ਗਲ ਪਿਆ ਰਹੇਗਾ, ਰੋਜ਼ ਇਹਨਾਂ ਦੇ ਲੜਾਈ ਝਗੜੇ ਹੁੰਦੇ ਰਹਿਣਗੇ, ਇਹ ਲੜਦੇ ਭਿੜਦੇ ਹੀ ਰਹਿਣਗੇ ਔਰ ਉਹ ਝਗੜਾ ਇਹਨਾਂ ਦੇ ਗਲ ਵਿੱਚ ਪਿਆ ਹੀ ਰਹੇਗਾ। ਰੋਟੀ ਇਹਨਾਂ ਨੂੰ ਝਗੜ ਕੇ ਮਿਲਿਆ ਕਰੇਗੀ।
ਇਹਾਂ ਧਰ ਹੈ ਜਿਸ ਕੇ ਸਿਰ ਹੱਥ।
ਮਹਾਰਾਜ ਜੀ ਕਹਿੰਦੇ ਇੱਥੇ ਅਸੀਂ ਜਿਹਦੇ ਸਿਰ ਤੇ ਆਪਣਾ ਹੱਥ ਰੱਖਾਂਗੇ।
ਹਾਥੀ ਕਹਾਂ ਲੜੈ ਜਮ ਸਾਥਾ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਕਹਿੰਦੇ ਇੱਥੇ ਅਸੀਂ ਜਿਹਦੇ ਸਿਰ ਤੇ ਹੱਥ ਰੱਖਾਂਗੇ ਉਹ ਹਾਥੀ ਨਾਲ ਤਾਂ ਕੀ, ਜੇ ਉਹਨੂੰ ਧਰਮ ਰਾਜੇ ਨਾਲ ਵੀ ਲੜਨਾ ਪੈ ਗਿਆ ਤੇ ਉਹਦੇ ਨਾਲ ਵੀ ਲੜਨ ਵਾਸਤੇ ਬਲਵਾਨ ਹੋਵੇਗਾ। ਹਾਥੀ ਤਾਂ ਕੀ ਹੋਵੇਗਾ ਉਹਦੇ ਸਾਹਮਣੇ, ਉਹ ਤਾਂ ਜਮਰਾਜ ਨਾਲ ਵੀ ਲੜ ਕੇ ਉਹਦੇ ਤੇ ਭਾਰੂ ਪੈ ਜਾਏਗਾ।
ਇਮਤੇ ਸ਼ਰਾਪ ਗੁਰੂ ਚੁੱਪ ਰਹੇ।
ਇਹ ਵਚਨ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚੁੱਪ ਕਰ ਗਏ।
ਸਭ ਸਿੰਘਨ ਕੀ ਦਿਸ ਕੋ ਲਹੇ।
ਜਿੰਨੇ ਸਿੰਘ ਮਹਾਰਾਜ ਜੀ ਦੇ ਦਰਬਾਰ ਵਿੱਚ ਬੈਠੇ ਸਨ ਉਹਨਾਂ ਸਾਰੇ ਸਿੰਘਾਂ ਵੱਲ ਮਹਾਰਾਜ ਕਲਗੀਧਰ ਜੀ ਵੇਖਣ ਲੱਗੇ।
ਦੁਨੀ ਚੰਦ ਕੀ ਸੁਣੀ ਐ ਕਥਾ।
ਖਾਲਸਾ ਜੀ ਹੁਣ ਉਧਰ ਦੁਨੀ ਚੰਦ ਦੀ ਹਾਲਤ ਸੁਣੋ ਕਿ ਦੁਨੀ ਚੰਦ ਨਾਲ ਕਿਵੇਂ ਬੀਤੀ, ਜਦੋਂ ਅੰਮ੍ਰਿਤਸਰ ਸਾਹਿਬ ਚਲਾ ਗਿਆ ਉੱਥੇ ਜਾ ਕੇ ਉਹਦੇ ਨਾਲ ਕਿਵੇਂ ਬੀਤੀ ਹੈ, ਕਿਵੇਂ ਗੁਰੂ ਤੋਂ ਬੇਮੁਖ ਹੋ ਕੇ ਦੁਨੀ ਚੰਦ ਮਰਿਆ, ਉਹ ਕਥਾ ਹੁਣ ਗੁਰੂ ਖਾਲਸਾ ਜੀ ਤੁਸੀਂ ਸਰਵਣ ਕਰੋ।
ਤੇ ਸੰਗ ਬੀਤੀ ਜਾਏ ਕਰ ਜਥਾ।
ਜਿਵੇਂ ਦੁਨੀ ਚੰਦ ਨਾਲ ਬੀਤੀ ਹੈ, ਦੁਨੀ ਚੰਦ ਨਾਲ ਜੋ ਹੋਇਆ ਹੈ ਉਹ ਹੁਣ ਤੁਸੀਂ ਧਿਆਨ ਨਾਲ ਸੁਣੋ।
ਮੰਚ ਪਾਏ ਸਿਰ ਲਇਓ ਉਠਾਏ।
ਮੰਚ ਕਹਿੰਦੇ ਨੇ ਪਲੰਘੇ ਨੂੰ, ਪਲੰਘੇ ਦੇ ਉੱਤੇ ਪਾ ਕੇ ਇਹਦੇ ਨਾਲ ਦੇ ਜਿਹੜੇ ਮਝੈਲ ਸਾਥੀ ਇਹਦੇ ਗਏ ਸਨ ਉਹਨਾਂ ਨੇ ਇੱਕ ਪਲੰਘੇ ਦੇ ਉੱਤੇ ਇੱਕ ਮੰਜਾ ਜਿਹਾ ਸੀ, ਮੰਜੇ ਦੇ ਉੱਤੇ ਪਾ ਕੇ ਨੂੰ ਲੈ ਕੇ ਆਨੰਦਪੁਰ ਸਾਹਿਬ ਤੋਂ ਤੁਰ ਪਏ।
ਟੁੱਟੀ ਟਾਂਗ ਹਾਏ ਬਿਲ ਲਾਏ।
ਟਾਂਗ ਟੁੱਟੀ ਹੋਈ ਆ ਦੁਨੀ ਚੰਦ ਦੀ, ਲੱਤ ਟੁੱਟ ਗਈ ਸੀ ਕਿਉਂਕਿ ਰੱਸਾ ਟੁੱਟ ਗਿਆ ਸੀ ਰਸਤੇ ਦੇ ਵਿੱਚੋਂ, ਅੱਧ ਦੇ ਵਿੱਚੋਂ ਹੀ ਲੱਤ ਟੁੱਟੀ ਹੋਈ ਹੈ ਤੇ ਟੁੱਟੀ ਹੋਈ ਲੱਤ ਕਰਕੇ ਦੁਨੀ ਚੰਦ ਸਾਰੇ ਰਸਤੇ ਹਾਏ ਹਾਏ ਕਰਦਾ ਜਾ ਰਿਹਾ।
ਸ਼੍ਰੀ ਅੰਮ੍ਰਿਤਸਰ ਪਹੁੰਚੇ ਜਾਏ,
ਚੱਲ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ, ਕਿਉਂਕਿ ਉੱਥੋਂ ਦਾ ਹੀ ਰਹਿਣ ਵਾਲਾ ਸੀ ਦੁਨੀ ਚੰਦ, ਭਾਈ ਸਾਲੂ ਦਾ ਪੋਤਰਾ ਸੀ। ਤੋ ਦੁਨੀ ਚੰਦ ਚੱਲ ਕੇ ਆਪਣੇ ਸਾਥੀਆਂ ਸਮੇਤ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ ਹੈ।
ਬਰੇ ਉਹ ਸਦਨ ਆਪਣੇ ਉਤਰਾਏ,
ਆਪਣੇ ਘਰ ਜਾ ਕੇ ਪਹੁੰਚਿਆ ਤੇ ਇਹਨੂੰ ਪਲੰਘੇ ਤੋਂ ਉਤਾਰਿਆ ਥੱਲੇ ਲਾਇਆ ਹੈ।
ਮਨ ਮੈਂ ਕਹਿ ਮਿਲਣ ਸਿੱਖ ਆਵੇ,
ਔਰ ਇਹਨੇ ਆਪਣੇ ਮਨ ਵਿੱਚ ਸੋਚਿਆ ਵੀ ਮੈਂ ਆਨੰਦਪੁਰ ਸਾਹਿਬ ਦੇ ਜੰਗ ਚੋਂ ਆਇਆ ਤੇ ਜਿਹੜੇ ਇੱਥੋਂ ਦੇ ਇਲਾਕੇ ਦੇ ਸਿੱਖ ਨੇ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਦੁਨੀ ਚੰਦ ਆਇਆ ਉਹ ਮੈਨੂੰ ਮਿਲਣ ਆਵਣਗੇ ਘਰ, ਮੈਨੂੰ ਪੁੱਛਗਿੱਛ ਕਰਨ ਆਉਣਗੇ, ਪੁੱਛਣਗੇ ਵੀ ਦੁਨੀ ਚੰਦ ਦੱਸ ਉੱਥੇ ਜੰਗ ਚ ਕੀ ਬਣਿਆ ਕੀ ਹੋਇਆ, ਤੇ ਬਹੁਤੇ ਲੋਕ ਜਿਹੜੇ ਸਿੱਖ ਨੇ ਉਹ ਮੇਰੇ ਕੋਲ ਚੱਲ ਕੇ ਆਉਣਗੇ।
ਭਾਜਿਓ ਸੁਣ ਕੇ ਮੋਹੇ ਲਜਾਵੇ,
ਤੇ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਮੈਂ ਆਨੰਦਪੁਰ ਸਾਹਿਬ ਚੋਂ ਭੱਜ ਕੇ ਆਇਆ ਜੰਗ ਦੇ ਵਿੱਚੋਂ, ਤੇ ਮੈਨੂੰ ਸ਼ਰਮਿੰਦਾ ਕਰਨਗੇ। ਜਿਹੜੇ ਇਸ ਇਲਾਕੇ ਦੇ ਸਿੱਖ ਨੇ, ਮਾਝੇ ਦੇ ਹੋਰ ਸੰਗਤਾਂ ਨੇ, ਉਹ ਮੈਨੂੰ ਲਾਹਨਤਾਂ ਪਾਉਣਗੇ, ਤਰਕਾਰਾਂ ਪਾਉਣਗੇ।
ਯਾ ਤੇ ਨਿਜ ਸੰਬੰਧਿਆਂ ਕਹਿਓ,
ਇਸ ਕਰਕੇ ਨੇ ਆਪਣੇ ਜਿਹੜੇ ਦੇ ਸੰਬੰਧੀ ਸੀ ਨਾ ਦੁਨੀ ਚੰਦ ਦੇ ਪੁੱਤਰ ਧੀਆਂ ਭਰਾ ਬੰਧੂ ਉਹਨਾਂ ਸਾਰਿਆਂ ਨੂੰ ਦੁਨੀ ਚੰਦ ਨੇ ਕਹਿ ਦਿੱਤਾ।
ਚੋਟ ਲੱਗੀ ਮੈਂ ਬਹੁ ਦੁੱਖ ਲਹਿਓ,
ਕਹਿੰਦਾ ਵੀ ਮੇਰੀ ਲੱਤ ਤੇ ਸੱਟ ਲੱਗੀ ਆ, ਲੱਤ ਮੇਰੀ ਟੁੱਟ ਗਈ ਹੈ, ਮੈਂ ਬਹੁਤ ਜ਼ਿਆਦਾ ਡਾਢਾ ਦੁਖੀ ਹਾਂ।
ਘਰ ਕੇ ਅੰਤਰ ਮਨ ਚ ਡਸਾਵੋ,
ਮੇਰਾ ਜਿਹੜਾ ਪਲੰਘਾ ਹੈ ਉਹ ਘਰ ਦੇ ਅੰਦਰ ਪਿਛਲੇ ਪਾਸੇ ਕੋਠੇ ਦੇ ਵਿੱਚ ਡਾਹ ਦਿਓ ਵੀ ਜਿੱਥੇ ਤੱਕ ਮੇਰੇ ਕੋਲ ਕੋਈ ਆ ਨਾ ਸਕੇ, ਅੰਦਰ ਕੋਠੇ ਦੇ ਪਿਛਲੇ ਪਾਸੇ ਮੇਰਾ ਮੰਜਾ ਡਾਹ ਦਿਓ।
ਮੋਹ ਢਿੱਗ ਬਹੁਤ ਨਾ ਆਵੋ ਜਾਵੋ,
ਔਰ ਮੇਰੇ ਨੇੜੇ ਕੋਈ ਬਹੁਤੇ ਬੰਦੇ ਨਾ ਆਵਣ ਜਾਣ, ਤੁਸੀਂ ਆ ਜਾਇਆ ਕਰੋ, ਲੰਗਰ ਪ੍ਰਸ਼ਾਦਾ ਦੇ ਜਾਇਆ ਕਰੋ, ਬਹੁਤਾ ਕੋਈ ਮੇਰੇ ਨੇੜੇ ਨਾ ਆਵੇ। ਇੱਥੋਂ ਤੱਕ ਤੁਸੀਂ ਤਾਂ ਭਾਵੇਂ ਆ ਜਾਇਆ ਕਰੋ, ਜਿਹੜੇ ਇੱਥੋਂ ਇਲਾਕੇ ਦੇ ਸਿੱਖ ਨੇ ਉਹ ਨੀ ਮੇਰੇ ਤੱਕ ਆਉਣੇ ਚਾਹੀਦੇ, ਮੇਰੇ ਕੋਲ ਕੋਈ ਨਾ ਆਵੇ ਨਾ ਜਾਵੇ।
ਭਲਾ ਨਾ ਭਾਵੇ ਮਿਲਨੋ ਮੋਹੇ,
ਮੈਂ ਬੜਾ ਦੁਖੀ ਆ, ਲੱਤ ਮੇਰੀ ਟੁੱਟੀ ਹੋਈ ਹੈ ਤੇ ਮੈਂ ਆਰਾਮ ਕਰਨਾ ਚਾਹੁੰਦਾ ਤੇ ਮੈਨੂੰ ਨੀ ਚੰਗਾ ਲੱਗਦਾ ਕਿ ਮੈਂ ਬਹੁਤਾ ਕਿਸੇ ਨੂੰ ਮਿਲਾਂ ਗਿਲਾਂ। ਹੈ ਤਾਂ ਇਹਦੇ ਮਨ ਚ ਖੋਟ ਸੀ ਵੀ ਲੋਕ ਮੈਨੂੰ ਲਾਹਨਤਾਂ ਪਾਉਣਗੇ, ਆਖਣਗੇ ਵੀ ਤੂੰ ਜੰਗ ਚੋਂ ਦੌੜ ਕੇ ਆ ਗਿਆ, ਪਰ ਉਸ ਕਰਕੇ ਲੁਕ ਕੇ ਬਹਿਣਾ ਚਾਹੁੰਦਾ ਸੀ। ਪਰ ਇਹਨੇ ਬਹਾਨਾ ਲਾਇਆ, ਕਹਿੰਦਾ ਲੱਤ ਟੁੱਟੀ ਹੋਈ ਆ, ਮੇਰੇ ਦਰਦ ਬਹੁਤ ਜ਼ਿਆਦਾ, ਮੈਂ ਕਿਸੇ ਨਾਲ ਬੋਲ ਚਾਲ ਨਹੀਂ ਸਕਦਾ, ਗੱਲਬਾਤ ਨਹੀਂ ਕਰ ਸਕਦਾ, ਇਸ ਕਰਕੇ ਕੋਈ ਵੀ ਮੇਰੇ ਨੇੜੇ ਤੇੜੇ ਨਾ ਆਵੇ।
ਅੰਤਰ ਰਹੇ ਉਹ ਤੂਸ਼ਨੀ ਹੋਏ,
ਇਹ ਤਾਂ ਚੁੱਪ ਧਾਰਨ ਕਰਕੇ ਦੁਨੀ ਚੰਦ ਆਪਣੇ ਘਰ ਦੇ ਅੰਦਰ ਹੀ ਵੜ ਗਿਆ, ਪਿਛਲੇ ਪਾਸੇ ਕੋਠੇ ਚ ਚਲਾ ਗਿਆ।
ਹਿਮ ਸੁਣ ਕੇ ਤਿਸ ਪੋਤਰੇ ਦੋਏ,
ਜਦੋਂ ਦੁਨੀ ਚੰਦ ਦੇ ਉੱਥੋਂ ਭੱਜਣ ਦੀ ਗੱਲ ਇਹਦੇ ਪੋਤਰਿਆਂ ਨੇ ਸੁਣੀ, ਇਹਦੇ ਦੋ ਪੋਤਰੇ ਸੀ ਦੁਨੀ ਚੰਦ ਦੇ, ਉਹਨਾਂ ਨੇ ਜਦੋਂ ਇਹ ਗੱਲ ਸੁਣੀ,
ਅੰਦਰ ਜਾਏ ਪਵਾਇਓ ਸੋਏ,
ਉਹ ਅੰਦਰ ਜਾ ਕੇ ਦੁਨੀ ਚੰਦ ਨੂੰ ਮਿਲੇ, ਦੁਨੀ ਚੰਦ ਦੇ ਨਾਲ ਉਹਨਾਂ ਨੇ ਜਾ ਕੇ ਮੇਲ ਕੀਤਾ।
ਸੁਣ ਸੁਣ ਸਭ ਕੇ ਬਹੁ ਅਪਵਾਦਾ,
ਉਹਨਾਂ ਦੋਵਾਂ ਨੇ ਬੜਾ ਅਪਵਾਦ ਸੁਣਿਆ, ਲੋਕ ਗੱਲਾਂ ਕਰਦੇ ਸਨ ਕਿ ਦੁਨੀ ਚੰਦ ਜਿਹੜਾ ਇਹਨੇ ਬੜਾ ਮਾੜਾ ਕੰਮ ਕੀਤਾ, ਦੁਨੀ ਚੰਦ ਬੜਾ ਭੈੜਾ ਤੇ ਖੋਟਾ ਕੰਮ ਕਰਕੇ ਆਇਆ, ਏਦਾਂ ਦਾ ਅਪਵਾਦ ਦੁਨੀ ਚੰਦ ਦੇ ਦੋਨੋਂ ਪੋਤਰਿਆਂ ਨੇ ਸੁਣਿਆ ਸੀ।
ਗੁਰ ਤਜ ਭਾਗਿਓ ਜਾਨ ਬਖਾਦਾ,
ਔਰ ਇਹ ਸੁਣਿਆ ਇਹਨਾਂ ਨੇ ਕਿ ਗੁਰੂ ਸਾਹਿਬ ਨੂੰ ਛੱਡ ਕੇ ਦੌੜ ਕੇ ਆਇਆ ਦੁਨੀ ਚੰਦ, ਆਨੰਦਪੁਰ ਸਾਹਿਬ ਦਾ ਏਡਾ ਵੱਡਾ ਜੰਗ ਹੋ ਰਿਹਾ, ਉਧਰ ਪਹਾੜੀਆਂ ਨੇ ਘੇਰਾ ਪਾਇਆ ਹੋਇਆ, ਉਹਨਾਂ ਦੇ ਨਾਲ ਰਹਿ ਕੇ ਦੁਸ਼ਮਣਾਂ ਨਾਲ ਲੜਨ ਦੀ ਬਜਾਏ ਦੁਨੀ ਚੰਦ ਉਸ ਜੰਗ ਦੇ ਮੈਦਾਨ ਚ ਦੌੜ ਕੇ ਆ ਗਿਆ, ਇਹਦੇ ਤੇ ਲਾਹਨਤ ਹੈ, ਤਰਕਾਰ ਹੈ, ਏਦਾਂ ਲੋਕ ਤਰਕਾਰਾਂ ਪਾ ਰਹੇ ਸਨ।
ਪੁਸ਼ਤਨ ਲੋਕ ਗੁਰ ਕਰਕੇ ਪਾਰੇ,
ਪੁਸ਼ਤਾਂ ਤੱਕ ਇਹਨਾਂ ਨੂੰ ਗੁਰੂ ਘਰ ਨੇ ਪਾਲਿਆ, ਇਹਦੇ ਪਿਓ ਦਾਦੇ ਵੀ ਗੁਰੂ ਘਰੋਂ ਖਾਂਦੇ ਰਹੇ ਨੇ, ਇਹ ਵੀ ਗੁਰੂ ਘਰੋਂ ਖਾਂਦਾ ਰਿਹਾ।
भयो बिरद मित्र को डर तारे।
और कहंदे हुण, हां जी दोबारा पढ़ो,
भयो बिरद मित्र को डर तारे।
बिरद हो चुका है, बुढ़ा हो चुका है, ते मौत दा डर धारण करी बैठा। उथे मौत दे डर करके आ गया। इथे बुढ़ा तो होया पिया सी, दुनी चंद उमरे दी काफी होई पई सी। कहदे मौत दा डर धारण करके भी इथे ने मरना नहीं गा, भी उथो मौत दा डर धारण करके दौड़ के आ गया।
सिख सालो का नाम गवायो।
एडा वड्डा महान सिख होया एदा बजुर्ग भाई सालो, ओदा नाम भी इन्हे गवा के रख दिता है। भाई सालो दे नां दे उत्ते भी इन्हे बज ला के रख दिती है।
गुर आगे रह बो सुख पायो।
सतगुरां दे अगे रह के किन्ने सुख इन्हे प्राप्त कीते ने, किन्निया सहूलतां, कितने आनंद इन्हू भी मिलते रहे ने, इहदे वडेरियां नू भी मिलते रहे ने।
जीवन सदा अपन इन जाना।
अरे पापी ने बड़ा माड़ा काम कीता भी उथों दौड़ के आ गया, ए समझ के भी मैं सदा जीवदा रहांगा। भी बुढ़ा ता होया पिया, जे मरदा ता मर जांदा, उत्थे यही हुंदा ना, घटो घाटे दा मरना ता सफल हो जांदा। इत्थे मरेगा अपनी कुल दी लाज गवा के मरेगा, मुंह काला करके मरेगा, बेमुख होके मरेगा। कहंदे अपना मरना इन्हे जाने ही नहीं सी, कहंदा मैं शायद सदा ही जीवना है।
अब प्राप्ते होए गयो बेराना।
हुण सतगुरां तो बेगाना हो गया महाराज गुरु कलगी धर दा, हुण तक खांदा रहा। हुण जदों उहनां दे वास्ते लड़न दी गल आई आ, उहनां दे सामने खलो के, दुश्मन दे सामने खलो के दुश्मनां नाल लड़न दी गल आई है, ते हुण महाराज जी दे नाल बगाना बन के, उहनां तों बगाना बन के आ गया है।
श्री अमृतसर के सिख आवै।
श्री अमृतसर साहब दे सिख जेड़े ने ओह चल के आउंदे हन।
मिलन के सो मुख ना दिखावै।
ओह तां मिलन आउंदे ने दुनी चंद नूं भी, इहनूं चल के पुछिए तां सही भी उत्थे जंग च की हो रिहा, ते क्यों छड के आया गुरु साहब दा साथ। पर दुनी चंद किसे नाल नहीं मिलदा, जेड़ा भी सिख आउंदा उहनूं दरवाजे तो बाहरों ही मड़वा दिंदा है।
लगी चोट को लेत बहाना।
और बहाना लाउंदा, कहंदा मेरे लत ते सट लगी है तां मैं घर वापस आया, ते लत ते सट लगन करके मेरे कोलों बोलिया नहीं जांदा, दर्द करके, दर्द इन्नी ज्यादा है कि मैं कुछ बोल नहीं सकदा, एदां दा बहाना लत ते सट लगी दा दसदा है।
परयो मंच पर चिंत महाना।
और बड़ी भारी चिंता भी है दुनी चंद दे मन विच, मंजे ते पिया रहिंदा, दिन रात मंजे ते लेटिया रहिंदा है।
अपर जे भाजे संग मजैल।
जेडे होर भी मजैल इहदे नाल भज के नठ के आए सन।
सब को होए तिकार तिस गैल।
ओह भी सारे उहनां नूं भी तिरकारां पैंदियां ने, जेडे दे नाल आए सी ना दौड़ के मजैल, उथों दे जेडे होर माझे दे सिख ने इन्हां नूं तरकारां पाउंदे ने, ओह भी सारे इन्हां नूं लानतां पाउंदे हन।
केतिक पछता ताप करंते।
कई तां अपने मन विच बड़ा पछताताप करदे ने, अपने मन ही मन बहुत ज्यादा पछतावा करदे ने भी असीं कानूं गुरु साहब नूं छड के आए हां।
नह संगत मैं मुख दिखरंते।
संगत विच अपना मुंह नहीं विखाउंदे, ओह भी दुनी चंद वांगों अपने घर ही बड़े रहिंदे ने, उन्हां अंदर भी बड़ा पश्चाताप चल रहा है, और दुनी चंद वांगों अपना मुंह किसे नूं नहीं विखाउंदे।
हम ते बुरी कार होए गए।
बड़ा पछतावा करदे, कहंदे जी साडे कोलों बड़ा बुरा काम होया, असी बड़ा माड़ा भैड़ा ना बख्शने जोगा जड़ा काम है ओ करके आए हां।
इतके गुर सिखी लग पए।
साडी माझे दी जड़ी सिखी है, माझे दी सिखी मन्नी हुई है, ਪਰ ਸਾਡੇ ਕੁਝ ਕੁ ਬੰਦਿਆਂ ਕਰਕੇ ਮਾਝੇ ਦੀ ਸਿੱਖੀ ਨੂੰ ਵੀ ਹਾਣ ਆਈ ਹੈ, ਮਾਝੇ ਦੀ ਸਿੱਖੀ ਨੂੰ ਵੀ ਕਲੰਕ ਲੱਗਾ ਹੈ।
ਸਭ ਦਿਨ ਬੀਤ ਗਏ ਦੁੱਖ ਪਾਵਤ,
ਇਹ ਤਾਂ ਕਈ ਦਿਨ ਬਤੀਤ ਹੋ ਗਏ, ਬੜਾ ਦੁਖੀ ਹੋ ਰਹੇ ਨੇ ਸਾਰੇ, ਬੜਾ ਪਰੇਸ਼ਾਨ ਹੋ ਰਹੇ ਨੇ।
ਦਮ ਮੈਂ ਪਰਿਓ ਨ ਬਦਨ ਦਿਖਾਵਤ,
ਦੁਨੀ ਚੰਦ ਹਨੇਰੇ ਚ ਹੀ ਪਿਆ ਰਹਿੰਦਾ, ਪਿਛਲੇ ਬੰਨੇ ਕੋਠੇ ਦੇ ਵਿਚ ਓਹਦਾ ਮੰਜਾ ਡਾਇਆ ਹੋਇਆ, ਉਥੇ ਹੀ ਦਿਨ ਰਾਤ ਹਨੇਰੇ ਚ ਹੀ ਪਿਆ ਰਹਿੰਦਾ, ਕਿਸੇ ਨੂੰ ਆਪਣੀ ਸ਼ਕਲ ਨਹੀਂ ਵਿਖਾਉਂਦਾ। ਔਰ ਇਹਦੇ ਨਾਲ ਜਿਹੜੇ ਸਾਥੀ ਮਜਾਇਲ ਇਹਦੇ ਆਏ ਸਨ, ਉਹ ਵੀ ਕਿਸੇ ਨੂੰ ਆਪਣਾ ਮੂੰਹ ਨਹੀਂ ਵਿਖਾਉਂਦੇ।
ਭਈ ਜਾਮਣੀ ਜਬ ਹੋ ਆਏ,
ਜਦੋਂ ਇਹ ਘਰ ਆਇਆ ਹੀ ਸੀ, ਕਹਿੰਦੇ ਇੱਕ ਦਿਨ ਦੋ ਦਿਨ ਬੀਤੇ ਹੋਣਗੇ, ਜਦੋਂ ਰਾਤ ਦਾ ਸਮਾਂ ਹੋਇਆ,
ਉੱਠਿਓ ਤਜਨ ਮਲ ਕੋ ਤਿਸ ਥਾਏ,
ਰਾਤ ਦਾ ਸਮਾਂ ਸੀ, ਦੁਨੀ ਚੰਦ ਹਨੇਰਾ ਸੀ, ਤੇ ਮਲ ਤਿਆਗਣ ਵਾਸਤੇ ਪਲੰਘੇ ਤੋਂ ਉੱਠਿਆ ਹੈ।
ਮੰਚ ਤਰੈ ਜਬ ਪੈਰ ਉਤਾਰਾ,
ਦੁਨੀ ਚੰਦ ਨੇ ਜਦੋਂ ਪਲੰਘੇ ਤੋਂ ਆਪਣਾ ਪੈਰ ਥੱਲੇ ਲਾਇਆ, ਆਪਣਾ ਪੈਰ ਥੱਲੇ ਰੱਖਿਆ,
ਉਤੋ ਤਹਾ ਪੰਨੰਗ ਬਡਕਾਰਾ,
ਉੱਥੇ ਭਿਆਨਕ ਕਾਲੇ ਰੰਗ ਦਾ ਇੱਕ ਜ਼ਹਿਰੀਲਾ ਸੱਪ ਪਿਆ ਹੋਇਆ ਸੀ। ਜਦੋਂ ਇਹਨੇ ਦੁਨੀ ਚੰਦ ਨੇ ਪੈਰ ਰੱਖਿਆ ਨਾ ਥੱਲੇ, ਜਿੱਥੇ ਪੈਰ ਰੱਖਿਆ ਉੱਥੇ ਹੀ ਬੜਾ ਭਿਆਨਕ ਜ਼ਹਿਰੀਲਾ ਨਾਗ ਸੱਪ ਪਿਆ ਹੋਇਆ ਸੀ।
ਦਬੇ ਪੂਛ ਤੇ ਬਹੁ ਫੁੰਕਾਰਾ,
ਹਨੇਰੇ ਵਿੱਚ ਇਹਨੂੰ ਨਜ਼ਰ ਨਹੀਂ ਆਇਆ, ਇਹਨੇ ਜਦੋਂ ਪੈਰ ਦਾ ਵਜਨ ਪਾਇਆ ਨਾ, ਤੇ ਜਿਹੜੀ ਸੱਪ ਦੀ ਪੂਛ ਸੀ ਉਹ ਇਹਦੇ ਪੈਰ ਥੱਲੇ ਆ ਗਈ, ਤੇ ਜਦੋਂ ਦੂਬ ਉਹਦੀ ਸੁਭਾਵਕ ਸੱਪ ਦਾ ਤਾਂ ਸੁਭਾਅ ਹੈ ਵੀ ਆਪ ਪਹਿਲਾਂ ਡੰਗ ਨਹੀਂ ਮਾਰਦਾ, ਜਦੋਂ ਉਹਦੇ ਤੇ ਪੈਰ ਆ ਜੇ ਫਿਰ ਘੁੰਮ ਕੇ ਡੰਗ ਮਾਰਦਾ, ਇਹ ਸੱਪ ਦਾ ਸੁਭਾਅ ਐਸਾ ਬਣਿਆ ਹੋਇਆ। ਤੋ ਜਦੋਂ ਇਹਨੇ ਪੈਰ ਰੱਖਿਆ ਸੱਪ ਦੀ ਪੂਛ ਤੇ, ਤੇ ਸੱਪ ਨੇ ਕਹਿੰਦੇ ਉਸ ਵੇਲੇ ਫੁੰਕਾਰਾ ਮਾਰਿਆ,
ਦੱਸਿਓ ਤਬੈ ਕੋਪਿਓ ਔਰ ਭਾਗਾ,
ਤੇ ਬਹੁਤ ਜ਼ਿਆਦਾ ਰੋਸ ਵਿੱਚ ਆ ਕੇ ਸੱਪ ਨੇ ਡੰਗ ਮਾਰਿਆ ਘੁੰਮ ਕੇ ਦੁਨੀ ਚੰਦ ਦੇ ਪੈਰ ਦੇ ਉੱਤੇ।
ਹਾਏ ਹਾਏ ਕਰ ਨਿਕਸਿਓ ਤਬੈ,
ਤੇ ਇਹਨੇ ਜ਼ੋਰ ਨਾਲ ਜ਼ਹਿਰੀਲਾ ਸੱਪ ਸੀ ਉਹਨੇ ਡੰਗ ਮਾਰਿਆ, ਵੀ ਦਰਦ ਨਾਲ ਕਰਾਂਦਾ ਹੋਇਆ ਦੁਨੀ ਚੰਦ ਆਪਣੇ ਉਸ ਕੋਠੇ ਵਿੱਚੋਂ ਹਾਏ ਹਾਏ ਕਰਦਾ ਬਾਹਰ ਨੂੰ ਦੌੜ ਕੇ ਆਇਆ।
ਦੇਖਤ ਭਏ ਸੰਬੰਧੀ ਸਭੈ,
ਇਹਦੇ ਜਿਹੜੇ ਸੰਬੰਧੀ ਸੀ ਘਰ ਵਿੱਚ ਰਿਸ਼ਤੇਦਾਰ, ਜਿਹੜੇ ਇਹਦੇ ਪੁੱਤਰ ਧੀਆਂ, ਉਹਨਾਂ ਨੇ ਜਦੋਂ ਵੇਖਿਆ,
ਦੋਰੈ ਉਪਚਾਰਨ ਕੋ ਜਿਤ ਕੀਤਾ,
ਉਪਾਅ ਵਾਸਤੇ ਦੌੜਨ ਲੱਗੇ ਸੱਜੇ ਖੱਬੇ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਬਜ਼ੁਰਗ ਨੂੰ ਸੱਪ ਵੱਢ ਗਿਆ, ਸੱਪ ਨੇ ਆ ਕੇ ਇਹਨੂੰ ਡੰਗ ਮਾਰਿਆ, ਉਹ ਲੱਭਣ ਲੱਗੇ, ਇੱਧਰ ਉੱਧਰ ਵੇਖਣ ਲੱਗੇ ਉਪਚਾਰ ਕਰਨ ਵਾਸਤੇ।
ਕਹਾਂ ਹੋਤ ਤਿਸ ਤੇ ਤਤ ਛਿਨ ਹੱਥ,
ਕਹਿੰਦੇ ਪਰ ਸੱਪ ਹੀ ਇੰਨਾ ਜ਼ਹਿਰੀਲਾ ਸੀ ਕਿ ਉਹਦੀ ਜ਼ਹਿਰ ਮਿੰਟਾਂ ਸਕਿੰਟਾਂ ਵਿੱਚ ਹੀ ਦੁਨੀ ਚੰਦ ਦੇ ਸਰੀਰ ਚ ਫੈਲ ਗਈ। ਹੁਣ ਉਹਦਾ ਕੀ ਉਪਚਾਰ ਹੋਣਾ ਸੀ, ਕੀ ਉਪਾਅ ਹੋਣਾ ਸੀ।
ਭਈ ਪ੍ਰਭਾਤ ਦਹਾ ਕਰ ਦੀਨਾ,
ਦੁਨੀ ਚੰਦ ਦੀ ਮੌਤ ਹੋ ਗਈ, ਉਸ ਸੱਪ ਦੇ ਲੜਨ ਕਰਕੇ ਦੁਨੀ ਚੰਦ ਦੀ ਮੌਤ ਹੋ ਗਈ, ਸਰੀਰ ਚੋਂ ਪ੍ਰਾਣ ਰਾਤ ਨੂੰ ਹੀ ਨਿਕਲ ਗਏ। ਜ਼ਿਆਦਾ ਲੰਮਾ ਸਮਾਂ ਰੱਖ ਨਹੀਂ ਸੀ ਸਕਦੇ ਦੁਨੀ ਚੰਦ ਨੂੰ, ਸਵੇਰੇ ਥੋੜੀ ਜਿਹੀ ਲੋ ਲੱਗੀ, ਚਾਨਣਾ ਜਿਹਾ ਹੋਇਆ, ਘਰਦਿਆਂ ਨੇ ਦੀ ਲੋਥ ਚੁੱਕੀ ਤੇ ਜਾ ਕੇ ਸਾੜ ਦਿੱਤਾ, ਫੂਕ ਦਿੱਤਾ।
ਗੁਰ ਤੇ ਬੇਮੁਖ ਜੀਵਨ ਹੀਨਾ,
ਇੱਦਾਂ ਸਤਿਗੁਰਾਂ ਤੋਂ ਬੇਮੁਖ ਹੋ ਕੇ ਦੁਨੀ ਚੰਦ ਜੀਵਨ ਹੀਣਾ ਹੋਇਆ। ਕਲਗੀਧਰ ਜੀ ਰੋਕ ਰਹੇ ਸਨ ਇਹਨੂੰ ਕਿ ਦੁਨੀ ਚੰਦ ਇੱਥੇ ਰਹਿ, ਪਰ ਦੁਨੀ ਚੰਦ ਗੁਰੂ ਸਾਹਿਬ ਤੋਂ ਬੇਮੁਖ ਹੋ ਕੇ ਦੌੜਿਆ ਤੇ ਮੌਤ ਦੇ ਘਾਟ ਉੱਤਰ ਗਿਆ। ਕਿਉਂਕਿ ਤਿੰਨ ਚੀਜ਼ਾਂ ਨੇ ਜਦੋਂ ਮਿਲ ਜਾਂਦੀਆਂ ਨੇ ਉਦੋਂ ਮੌਤ ਆਉਂਦੀ ਹੈ, ਦੇਸ਼, ਕਾਲ ਤੇ ਵਸਤੂ। ਹੁਣ ਜਗ੍ਹਾ ਅੰਮ੍ਰਿਤਸਰ ਦੀ ਨਿਯੁਕਤ ਸੀ, ਮੌਤ ਨੇ ਕੀਤੀ ਹੋਈ, ਉੱਥੇ ਆ ਗਿਆ ਦੁਨੀ ਚੰਦ ਆਪੇ, ਆਨੰਦਪੁਰ ਸਾਹਿਬ ਕਿਵੇਂ ਰਹਿੰਦਾ, ਬੇਮੁਖ ਹੋ ਕੇ ਆਇਆ। ਏਦਾਂ ਸਤਿਗੁਰਾਂ ਤੋਂ ਬੇਮੁਖ ਹੋ ਕੇ ਇਹਦੀ ਮੌਤ ਹੋ ਗਈ ਦੁਨੀ ਚੰਦ ਦੀ, ਆਪਣਾ ਜੀਵਨ ਇਹਨੇ ਖਤਮ ਕਰ ਲਿਆ। ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਵੀ ਨੇ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ गुरु तो बेमुख बंदे नूं खालसा जी मुक्ति नहीं मिलती, वो भटकदा ही रहिंदा। जिवें मूले दी कथा आउंदी है ना, गुरु नानक साहब तो बेमुख होया, दसवें जामे तक महाराज जी दे भटकदा ही रहा, फिर दसमेश पातशाह ने नूं मुक्ति दित्ती, फिर गुरु ने ही मुक्त कीता। दुनी चंद भी फिर भटकदा ही रहा अनेक प्रकार दे जन्मां विच। तो सतगुरां तो बेमुख हो के दुनी चंद की मौत तो आ ही गई, मरना तो है ही सी, जे उत्थे रण भूमि च मर जांदा ते सूरमिया की मौत होनी सी, सुजस होना सी, इहदा लोक ते परलोक दोवें ही सबर जाने सन। मरिया हुण भी है, पर हुण लोक भी बिगड़ गया ते परलोक भी बिगड़ गया, दोवें जहान इहदे जिहड़े सन इहदे हत्थों खोए गए।
बहर अधोगत प्राप्त होवा,
अधोगति नूं प्राप्त होया, टेढ़ियां जूनियां दे विच जा के दुनी चंद भटकिया।
करै ते कारण जिन सिख जोवा,
जिने जिने भी सुनिया सब इहनूं तरकारां पाउंदे, लानतां पाउंदे ने दुनी चंद नूं।
तह बच रहत विजय को पावत,
सिख गल्लां करदे ने आपस विच, कहिंदे जे उत्थे रहिंदा ना आनंदपुर साहब च ते बचिया रहना सी इहने, उत्थे महाराज जी कोल रहिंदा ते इहने बचिया रहना सी, नाले उत्थे नूं जित मिलनी सी, उत्थे नूं विजय प्राप्त होनी सी।
सकल पंथ धीरग जस गावत,
सारा पंथ इहदा जस करदा, सारे पंथ विच इहदा सुजस हुंदा, इहदी वडियाई हुंदी, जे श्री आनंदपुर साहब दे विच ही रहिंदा नाले तां इहदी मौत नहीं सी होनी, उत्थे नाले उत्थे इहदी जित होनी सी, पंथ विच इहदा सुजस ते वडियाई होनी सी।
मिरत न टरत बेमुख हो अमरियो,
कहिंदे पर मौत भी तां टलदी नहीं, जिहड़ी मौत लिखी हुई है परमात्मा ने, उहने तां आउणी आउणी है, इस करके हुण बेमुख हो के मरिया दुनी चंद।
बहु मत मंद नरक मैं परियो,
फिर माड़ी मत वाला एहो जी मौते मरिया के नरकां दे विच जाके डिगा है।
दोए पोतरे सुन सुन अपवादा,
इहदे दो पोतरे सन, उन्हां ने बड़ा अपवाद सुनिया, वेख्या भी दुनी चंद ने साडा सिखां दा परिवार है, भाई सालो दा वंश है, ते ने साडी वंश नूं बज लाई है, कलंक लाया दुनी चंद ने।
नहीं सहारत होत बिखादा,
उहनां कोलों अपनी कुल दा अपवाद सहारिया नहीं जांदा, उह दोवें पोतरे दे बड़े दुखी होए ने।
नाम स्वरूप सिंह इक केरा,
इहदे दो पोतरियां विचों इक दा नां सी स्वरूप सिंह,
दुतीया अनूप सिंह ते सबेरा,
ते दूजे दा नां सी अनूप सिंह, इक दा नां स्वरूप सिंह है ते दूजे दा नां अनूप सिंह है, दोवें भरा हन।
कट कस कै गुर दिस चल परे,
इन्हां ने कमर कसे कीते भी जिहड़ा साडे दादे ने साडी कुल नूं कलंक लाया दुनी चंद ने, ਉਹ ਕਲੰਕ ਧੋਣ ਦਾ ਇੱਕੋ ਤਰੀਕਾ ਕਿ ਆਨੰਦਪੁਰ ਸਾਹਿਬ ਜਾ ਕੇ ਵੈਰੀਆਂ ਨਾਲ ਜੰਗ ਕਰਕੇ ਅਸੀਂ ਸ਼ਹੀਦ ਹੋਈਏ, ਆਪਣੀ ਕੁੱਲ ਦਾ ਕਲੰਕ ਧੋ ਲਈਏ। ਇਹ ਦੋਵੇਂ ਜਣੇ ਆਪਣੀ ਲੱਕ ਕੱਸ ਕੇ ਕਮਰ ਕੱਸਾ ਕਰਕੇ ਆਪਣੀ ਕੁੱਲ ਦਾ ਜਿਹੜਾ ਕਲੰਕ ਸੀ ਉਹਨੂੰ ਧੋਣ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲ ਪਏ।
ਦੋਸ਼ ਪਿਤਾਮਾ ਕੋ ਵੱਡ ਧਰੇ,
ਆਪਣੇ ਪਿਤਾਮੇ ਦਾਦੇ ਦਾ ਬੜਾ ਵੱਡਾ ਭਾਰੀ ਦੋਸ਼ ਜਾਣ ਕੇ, ਅਪਰਾਧ ਜਾਣ ਕੇ,
ਜਿਉ ਮਜੈਲ ਸ਼ਰਦਾ ਧਰ ਮਿਲੇ,
ਚੱਲ ਪਏ। ਜਿਹੜੇ ਹੋਰ ਮਜੈਲ ਸੀ ਉਹਨਾਂ ਵਿੱਚੋਂ ਜਿਹੜੇ ਪਹਿਲਾਂ ਦੌੜ ਕੇ ਵੀ ਆਏ, ਉਹਨਾਂ ਚੋਂ ਜਿਹੜੇ ਪਛਤਾਵਾ ਕਰਨ ਵਾਲੇ ਸਨ, ਹੋਰ ਵੀ ਕਈ ਮਜੈਲ, ਉਹ ਇਹਨਾਂ ਦੇ ਨਾਲ ਤੁਰ ਪਏ।
ਲੈ ਕਰ ਸੰਗ ਆਨੰਦਪੁਰ ਚਲੇ,
ਉਹਨਾਂ ਮਜੈਲਾਂ ਨੂੰ ਆਪਣੇ ਨਾਲ ਲੈ ਕੇ ਦੋਵੇਂ ਸਰੂਪ ਸਿੰਘ ਤੇ ਅਨੂਪ ਸਿੰਘ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਚੱਲ ਪਏ।
ਦੁਨੀ ਚੰਦ ਕੀ ਇਮ ਭੀ ਕਥਾ,
ਖਾਲਸਾ ਜੀ ਇਸ ਤਰ੍ਹਾਂ ਦੁਨੀ ਚੰਦ ਦੀ ਇਹ ਕਥਾ ਹੋਈ ਹੈ, ਦੁਨੀ ਚੰਦ ਦੀ ਇਹ ਹਾਲਤ ਹੋਈ ਹੈ, ਗੁਰੂ ਪਾਤਸ਼ਾਹ ਤੋਂ ਬੇਮੁਖ ਹੋ ਕੇ ਮਰਿਆ ਹੈ।
ਕਲਗੀ ਧਰ ਕੀ ਸੁਣੀਐ ਜਥਾ,
ਹੁਣ ਕਲਗੀਆਂ ਵਾਲੇ ਪਾਤਸ਼ਾਹ ਦੀ ਕਥਾ ਸੁਣੋ ਕਿ ਉਧਰ ਆਨੰਦਪੁਰ ਸਾਹਿਬ ਚ ਕਿਵੇਂ ਬੀਤੀ ਹੈ। ਉੱਥੇ ਵੀ ਜੰਗ ਹੋ ਰਿਹਾ। ਕੇਸਰੀ ਚੰਦ ਨੇ ਅੱਜ ਮਸਤ ਹਾਥੀ ਲੈ ਕੇ ਆਉਣਾ ਕਿਲ੍ਹਾ ਲੋਹਗੜ੍ਹ ਤੋੜਨ ਵਾਸਤੇ। ਹੁਣ ਉਧਰ ਦੀ ਕਥਾ, ਗੁਰੂ ਕਲਗੀਧਰ ਦੀ ਕਥਾ ਸੁਣੋ।
ਛੁੱਟੈ ਲੋਹਗੜ੍ਹ ਦਿਸ਼ਾ ਤੁਫੰਗ,
ਲੋਹਗੜ੍ਹ ਦਿਸ਼ਾ ਵਾਲੇ ਪਾਸੇ ਬੰਦੂਕਾਂ ਚੱਲ ਰਹੀਆਂ ਹਨ।
ਢੁੱਕੇ ਮੋਰਚੇ ਨਿਕਟ ਨਿਸੰਗ,
ਪਹਾੜੀਆਂ ਨੇ ਆਪਣੇ ਮੋਰਚੇ ਲੋਹਗੜ੍ਹ ਕਿਲੇ ਦੇ ਨੇੜੇ ਕਰ ਲਏ ਨੇ, ਨਿਸੰਗ ਹੋ ਕੇ ਅੱਗੇ ਵਧਦੇ ਆ ਰਹੇ ਨੇ।
ਅਣੀ ਘਣੀ ਸੈਲਦਰਨ ਕੇਰੀ,
ਸੈਲਿੰਦਰਨ ਪਹਾੜੀਆਂ ਦੀ ਬੜੀ ਵੱਡੀ ਭਾਰੀ ਫੌਜ ਉਹਨਾਂ ਦੇ ਨਾਲ ਚੜ ਕੇ ਆ ਰਹੀ ਹੈ।
ਕਾਲਿਓ ਜੋਰ ਸਭਨ ਤਿਸ ਬੇਰੀ,
ਬੜਾ ਭਾਰੀ ਜੋਰ ਪਾ ਕੇ ਪਹਾੜੀ ਰਾਜਿਆਂ ਦੀ ਫੌਜ ਹੱਲਾ ਕਰਕੇ ਵੱਧ ਕੇ ਆ ਰਹੀ ਹੈ।
ਆਜ ਗੜੀ ਕੋ ਲਿਹੋ ਛੁਟਾਏ,
ਅੱਜ ਗੜੀ ਛੁਡਾ ਲੈਣੀ, ਅੱਜ ਜਿਹੜਾ ਇਹ ਕਿਲ੍ਹਾ ਹੈ ਸਿੰਘਾਂ ਕੋਲੋਂ ਛੁਡਾ ਲੈਣਾ ਹੈ।
ਪੁਰਿਆ ਆਨੰਦ ਪੁੰਨ ਟਿਕੈ ਨਾ ਕਾਏ,
ਜੇ ਕਿਲ੍ਹਾ ਅਸੀਂ ਛੁਡਵਾ ਲਿਆ ਸਿੰਘਾਂ ਕੋਲੋਂ ਤੇ ਫਿਰ ਇਹ ਸਿੰਘ ਆਨੰਦਪੁਰ ਸਾਹਿਬ ਚ ਨਹੀਂ ਟਿਕ ਸਕਣਗੇ, ਇਹਨਾਂ ਨੂੰ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਪਵੇਗਾ।
ਭੀਮ ਚੰਦ ਉਤਸ਼ਾਹ ਬਿਲੰਦੰ,
ਉਧਰ ਰਾਜੇ ਭੀਮ ਚੰਦ ਦੇ ਮਨ ਵਿਚ ਵੀ ਬੜਾ ਭਾਰੀ ਉਤਸ਼ਾਹ ਹੈ, ਬੜੇ ਉਤਸ਼ਾਹ ਨਾਲ ਤੁਰਿਆ ਆ ਰਿਹਾ ਹੈ।
ਲਿਓ ਹਕਾਰ ਕੇਸਰੀ ਚੰਦੰ,
ਇਹਨੇ ਰਾਜੇ ਕੇਸਰੀ ਚੰਦ ਨੂੰ ਬੁਲਾਇਆ, ਰਾਜੇ ਭੀਮ ਚੰਦ ਨੇ।
ਹੰਡੂਰੀ ਤੇ ਆਦਿਕ ਰਾਜੇ,
ਰਾਜਾ ਹੰਡੂਰੀਆ ਤੇ ਹੋਰ ਜਿਹੜੇ ਰਾਜੇ ਸਨ ਉਹਨਾਂ ਨੂੰ ਵੀ ਸੱਦਿਆ ਭੀਮ ਚੰਦ ਨੇ।
ਭਏ ਇਕੱਤਰ ਲੜਨ ਕੇ ਕਾਜੇ,
ਇਹ ਸਾਰੇ ਇਕੱਤਰ ਹੋ ਗਏ, ਇਕੱਠੇ ਹੋ ਗਏ ਨੇ ਲੜਨ ਵਾਸਤੇ।
ਬੈਠ ਇੱਕ ਥਲ ਗਜ ਮੰਗਵਾਇਓ,
ਇੱਕ ਜਗ੍ਹਾ ਤੇ ਬਹਿ ਕੇ ਇਹਨਾਂ ਨੇ ਆਪਣਾ ਮਸਤ ਹਾਥੀ ਮੰਗਵਾਇਆ ਹੈ।
ਬਲੇ ਬਿਲੰਦ ਚੂਲਤ ਆਇਓ,
ਤੇ ਹਾਥੀ ਬੜਾ ਬਲੀ ਹੈ, ਬੜਾ ਬਲਵਾਨ ਹੈ, ਬੜੀ ਛੇਤੀ ਨਾਲ ਉਹ ਹਾਥੀ ਨੂੰ ਲੈ ਕੇ ਮਹਾਵਤ ਆਏ ਹਨ।
ਪੁਸ਼ਟ ਬਡੋ ਨਿਤ ਮਸਤ ਰਹੰਤਾ,
ਬੜਾ ਰਿਸ਼ਟ ਪੁਸ਼ਟ ਹੈ, ਬੜੀ ਖੁਰਾਕ ਖਾ ਜਾਣ ਵਾਲਾ ਹਾਥੀ ਹੈ ਔਰ ਨਿਤ ਮਸਤ ਰਹਿੰਦਾ ਹੈ।
ਨਿਕਟ ਪਿਖੈ ਨਰ ਤਤ ਸ਼ਿਨ ਹੰਤਾ,
ਔਰ ਜਿਹੜਾ ਬੰਦਾ ਇਹਦੇ ਨੇੜੇ ਆ ਜਾਂਦਾ ਇੰਨਾ ਖੂਨੀ ਹਾਥੀ ਆ ਵੀ ਉਹਨੂੰ ਮਾਰ ਦਿੰਦਾ, ਜਿਹੜਾ ਇਹਦੇ ਨੇੜੇ ਆ ਜਾਂਦਾ ਬੰਦਾ ਇਤਨਾ ਖੂਨੀ ਆ ਵੀ ਉਹਨੂੰ ਮਾਰ ਦਿੰਦਾ, ਲਤਾੜ ਦਿੰਦਾ ਹੈ।
ਤੋਮਰ ਦੀ ਰਗ ਹਾਥ ਰਹੰਥੇ,
ਇਸ ਕਰਕੇ ਜਿਹੜੇ ਬੰਦੇ ਨੂੰ ਕਾਬੂ ਕਰਦੇ ਨੇ ਉਹ ਆਪਣੇ ਹੱਥਾਂ ਚ ਬਰਛੇ ਫੜ ਕੇ ਰੱਖਦੇ ਨੇ, 15-20 ਬੰਦੇ ਆਲੇ ਦੁਆਲੇ ਹੁੰਦੇ ਨੇ ਇਹਦੇ, ਉਹ ਬਰਛਿਆਂ ਦੇ ਨਾਲ ਇਹਨੂੰ ਕਾਬੂ ਕਰਕੇ ਰੱਖਦੇ ਹਨ।
ਇਤ ਉਤ ਘੇਰਤ ਤਾਹੇ ਚਲੰਤੇ,
ਇਧਰੋਂ ਉਧਰੋਂ ਘੇਰ ਕੇ ਉਹਨੂੰ ਅੱਗੇ ਲਾ ਕੇ ਟੋਰਦੇ ਹਨ।
ਸੰਗਲ ਰਹਿ ਪੈਰ ਮੈਂ ਪਾਇਓ,
ਇਹਦੇ ਪੈਰ ਦੇ ਵਿੱਚ ਸੰਗਲ ਪਾ ਕੇ ਰੱਖਦੇ ਵੀ ਜ਼ਿਆਦਾ ਖੁੱਲਾ ਦੌੜ ਨਾ ਸਕੇ, ਦੋਹਾਂ ਪੈਰਾਂ ਦੇ ਵਿੱਚ ਸੰਗਲ ਪਾ ਕੇ ਰੱਖਦੇ ਹਨ।
ਮਾਨਵ ਬ੍ਰਿੰਦਨ ਅਗਰ ਚਲਾਇਓ,
ਔਰ ਹਜ਼ਾਰਾਂ ਸੈਂਕੜੇ ਬੰਦੇ ਜਿਹੜੇ ਨੇ ਉਹ ਇਹਦੇ ਨਾਲ ਹੋ ਕੇ ਚੱਲਦੇ ਹਨ।
ਦਏ ਮਸਾਲੇ ਗਰਮ ਕਨੇਰੇ,
ਕਹਿੰਦੇ ਇਸ ਹਾਥੀ ਨੂੰ ਬੜੇ ਬੜੇ ਗਰਮ ਮਸਾਲੇ ਖਵਾਏ ਹੋਏ ਨੇ ਇਹਨੂੰ ਜ਼ਿਆਦਾ ਤੇਜ ਤੇ ਮਸਤ ਕਰਨ ਵਾਸਤੇ।
ਜਿਨ ਤੇ ਹੋਇਓ ਮਸਤ ਬਡੇਰੇ,
ਇਸ ਕਰਕੇ ਹਾਥੀ ਬੜਾ ਮਸਤ ਹੋਇਆ ਫਿਰਦਾ ਮਸਾਲੇ ਖਾ ਕੇ।
ਆਂਖ ਲਾਲ ਦੀ ਰਗ ਤੇ ਹੇਰਤ,
ਇਹਦੀਆਂ ਅੱਖਾਂ ਬੜੀਆਂ ਲਾਲ ਸੁਰਖ ਨੇ, ਇੰਨੇ ਗਰਮ ਮਸਾਲੇ ਖਵਾਏ ਹੋਏ ਨੇ ਹਾਥੀ ਨੂੰ ਵੀ ਇਹਦਾ ਸਿਰ ਪਾਟਣ ਵਾਲਾ ਹੋ ਰਿਹਾ ਗੁੱਸੇ ਨਾਲ, ਕ੍ਰੋਧ ਨਾਲ, ਅੱਖਾਂ ਇਹਦੀਆਂ ਲਾਲ ਸੁਰਖ ਹਨ।
ਇਤ ਉਤ ਤੋਮਰ ਗਨ ਤੇ ਪ੍ਰੇਰਤ,
ਇਧਰੋਂ ਉਧਰੋਂ ਜਿਹੜੇ ਬੰਦੇ ਨੇ ਉਹ ਬਰਛੀਆਂ ਦੇ ਨਾਲ ਇਹਨੂੰ ਪ੍ਰੇਰ ਕੇ ਟੋਰਦੇ ਹਨ।
ਸਭ ਗਿਰ ਪਤਨ ਬਿਲੋਕਣ ਕੀਨਾ,
ਸਾਰੇ ਪਹਾੜੀ ਰਾਜਿਆਂ ਨੇ ਇਸ ਮਸਤ ਹਾਥੀ ਨੂੰ ਵੇਖਿਆ ਹੈ।
ਰਾਤਬ ਦੇ ਤ੍ਰਿਪਤਾਏ ਸੋਲੀਨਾ,
ਔਰ ਕਹਿੰਦੇ ਹਾਥੀ ਵੇਖ ਕੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ।
ਸਾਰ ਬਾਰਨੀ ਕੋ ਮੰਗਵਾਏ,
ਜਿਹੜੀ ਚੰਗੀ ਵਧੀਆ ਸ਼ਰਾਬ ਹੈ ਉਹ ਸ਼ਰਾਬ ਮੰਗਵਾਈ ਇਹਨਾਂ ਨੂੰ, ਇਹਨੂੰ ਹਾਥੀ ਨੂੰ ਪਿਲਾਉਣ ਵਾਸਤੇ।
ਪ੍ਰਥਮ ਸਵਾ ਮਨ ਦਈ ਪਿਲਾਏ,
ਪਹਿਲਾਂ ਸਵਾ ਮਨ ਸ਼ਰਾਬ ਪਿਆਈ ਹੈ ਇਹਨੂੰ ਹਾਥੀ ਨੂੰ, ਜਿਹੜੀ ਬੜੀ ਵਧੀਆ ਸ਼ਰਾਬ ਸੀ ਕਿ ਇਹਨੂੰ ਹੋਰ ਜ਼ਿਆਦਾ ਮਸਤ ਕਰ ਦੇਵੇ, ਉਹ ਸ਼ਰਾਬ ਸਵਾ ਮਣ ਨੂੰ ਪਿਲਾਈ ਹੈ।
ਤਵੇ ਪੁਲਾਦੀ ਮਸਤਕ ਸਾਰੇ,
ਸਾਰੇ ਮੱਥੇ ਦੇ ਉੱਤੇ ਫੁਲਾਦ ਦੇ ਤਵੇ ਬੱਧੇ ਹਨ।
ਬੰਦੇ ਭਲੀ ਭਾਂਤ ਬੜ ਡਾਰੇ,
ਔਰ ਸਾਰੇ ਮੱਥੇ ਦੇ ਉੱਤੇ ਫਿਰ ਸਾਰੇ ਸਰੀਰ ਦੇ ਉੱਤੇ ਭਲੀ ਪ੍ਰਕਾਰ ਨਾਲ ਜਿਹੜੇ ਤਵੇ ਨੇ ਫੁਲਾਦ ਦੇ ਉਹ ਬੰਨੇ ਹਨ।
ਕੁਛਕ ਸੁੰਡ ਨੰਗੀ ਰਹਿ ਗਏ,
ਸੁੰਡ ਤੱਕ ਵੀ ਲੋਹਾ ਬੰਨਿਆ, ਥੋੜੀ ਜੀ ਸੁੰਡ ਜਿਹੜੀ ਅਗਲੇ ਪਾਸਿਓ ਆ ਇਹਦੀ ਉਹ ਨੰਗੀ ਰਹਿ ਗਈ ਆ ਹਾਥੀ ਦੀ।
ਸਰਬ ਲੋ ਸੋ ਛਾਦਨ ਭਏ,
ਬਾਕੀ ਸਾਰਾ ਸਰੀਰ ਤੇ ਸੁੰਡ ਜਿਹੜੀ ਆ ਉਹ ਲੋਹੇ ਨਾਲ ਢੱਕ ਦਿੱਤੀ ਹੈ।
ਦੀਰਗ ਲਾਂਬੀ ਸੁੰਡ ਮਗਾਏ,
ਕਹਿੰਦੇ ਇਸ ਪ੍ਰਕਾਰ ਨਾਲ ਇੱਕ ਦੀਰਗ ਗਾਢੀ ਹੋਰ ਜ਼ਿਆਦਾ ਮਜ਼ਬੂਤ ਇੱਕ ਲੰਬੀ ਤਲਵਾਰ ਮੰਗਾਈ, ਸੈਫ ਮੰਗਵਾਈ ਹੈ।
ਦੋਏ ਦੇ ਸਤੀਖੀ ਤਾਰ ਲਗਾਏ,
ਸੈਫ ਜਿਹੜੀ ਹੁੰਦੀ ਹੈ ਨਾ ਖਾਲਸਾ ਜੀ ਉਹਨੂੰ ਕਿਰਪਾਨ ਹੀ ਹੁੰਦੀ ਆ, ਉਹ ਸਿੱਧੀ ਹੁੰਦੀ ਆ ਬਿਲਕੁਲ, ਉਹਦੇ ਦੋਵਾਂ ਪਾਸੇ ਧਾਰ ਲੱਗੀ ਹੋਈ, ਬੜੀ ਲੰਮੀ ਕਿਰਪਾਨ ਸੀ ਤੇ ਲੰਮੀ ਸੈਫ ਤਕਰੀਬਨ ਜ਼ਿਆਦਾ ਲੰਮੇ ਆਕਾਰ ਦੀ ਹੁੰਦੀ ਆ, ਘੋੜੇ ਤੇ ਬਹਿ ਕੇ ਜ਼ਿਆਦਾ ਇਹ ਚਲਾਉਣ ਦੇ ਕੰਮ ਆਉਂਦੀ ਆ ਸੈਫ, ਤੇ ਉਹ ਦੋਵਾਂ ਪਾਸੇ ਉਹਦੇ ਧਾਰ ਲੱਗੀ ਹੋਈ ਸੀ, ਉਹ ਮੰਗਵਾ ਕੇ ਇਹਦੀ ਸੁੰਡ ਦੇ ਨਾਲ ਬੱਧੀ ਹੈ।
ਸੁੰਡ ਅੰਤ ਸੋ ਬੰਧਤ ਖਰੇ,
ਸੁੰਡ ਖਤਮ ਹੁੰਦੀ ਹੈ ਜਾਨੀ ਕਿ ਅਗਲਾ ਸਿਰਾ ਜਿਹੜਾ ਸੁੰਡ ਦਾ ਉੱਥੇ ਉਸ ਬੜੀ ਮਜ਼ਬੂਤੀ ਦੇ ਨਾਲ ਉਹ ਕਿਰਪਾਨ ਉਹ ਸੈਫ ਬੱਧੀ ਹੈ।
ਖੁਲੈ ਨਾ ਦਿੱਡ ਐਸੀ ਬਿਦ ਕਰੇ,
ਐਡੀ ਮਜ਼ਬੂਤੀ ਨਾਲ ਬੰਨੀ, ਇਤਨੀ ਮਜ਼ਬੂਤੀ ਨਾਲ ਕਿ ਉੱਥੋਂ ਖੁੱਲ ਨਾ ਸਕੇ, ਇੰਨੀ ਮਜ਼ਬੂਤੀ ਦੇ ਨਾਲ ਇਹਦੀ ਸੁੰਡ ਦੇ ਨਾਲ ਉਹ ਕਿਰਪਾਨ ਬੱਧੀ ਹੈ।
ਗੋਰੀ ਫੋਰ ਸਕੈ ਨਾ ਜੈਸੇ,
ਇਹੋ ਜੇ ਤਵੇ ਦੇ ਮੱਥੇ ਤੇ ਲਾਏ ਨੇ, ਸਰੀਰ ਤੇ ਲਾਏ ਨੇ ਵੀ ਗੋਲੀ ਵੀ ਜਿਹਨੂੰ ਵਿੰਨ ਨਾ ਸਕੇ, ਫੁਲਾਦ ਦੇ ਤਵੇ ਨੇ ਕਿ ਜਿਨ੍ਹਾਂ ਨੂੰ ਗੋਲੀ ਵੀ ਉਧਰੋਂ ਚਲਾਉਣ ਤੇ ਗੋਲੀ ਵੀ ਵਿੰਨ ਨਾ ਸਕੇ, ਇਹੋ ਜੇ ਤਵੇ ਇਸ ਮਸਤ ਹਾਥੀ ਦੇ ਮੱਥੇ ਤੇ ਸਰੀਰ ਤੇ ਲਾਏ ਹਨ।
ਲੋਹੇ ਸੰਗ ਅਛਾਦਿਓ ਐਸੇ,
ਇਹਦਾ ਇਹਦਾ ਸਾਰਾ ਸਰੀਰ ਲੋਹੇ ਨਾਲ ਟੱਕਿਆ ਹੋਇਆ ਹੈ।
ਨਿੱਜਾ ਖੜਗ ਕਟੈ ਤਿਸ ਕਹਾਂ,
ਕਹਿੰਦੇ ਵੀ ਗੋਲੀ ਵੀ ਤੋੜ ਨਹੀਂ ਸੀ ਸਕਦੀ ਕਿਸੇ ਨੇਜੇ ਨੇ ਤੇ ਕਿਰਪਾਨ ਨੇ ਤਾਂ ਕੀ ਵਿਗਾੜਨਾ ਸੀ ਹਾਥੀ ਦਾ, ਨੇਜਾ ਕਿਰਪਾਨ ਤਾਂ ਇਹਨੂੰ ਕੀ ਲੱਗਣਾ ਸੀ ਵੀ ਗੋਲੀ ਵੀ ਨਹੀਂ ਸੀ ਲੱਗ ਸਕਦੀ।
ਇਸ ਪ੍ਰਕਾਰ ਗਾਢੋ ਕਰ ਮਹਾ,
ਇਸ ਤਰ੍ਹਾਂ ਇਸ ਹਾਥੀ ਨੂੰ ਬੜਾ ਗਾਢੋ ਪੱਕਾ ਕੀਤਾ ਹੈ।
ਸੁੰਡਾ ਪ੍ਰੇਰਤ ਸੈਫ ਸੁਫੇਰਤ,
ਆਪਣੀ ਸੁੰਡ ਨੂੰ ਘੁਮਾਉਂਦਾ ਹੈ ਇਹ ਮਸਤ ਹਾਥੀ, ਸੁੰਡ ਦੇ ਉੱਤੇ ਅੱਗੇ ਕਿਰਪਾਨ ਬੱਧੀ ਹੋਈ ਸੈਫ ਬੱਧੀ ਹੋਈ ਤੇ ਆਪਣੀ ਸੁੰਡ ਨੂੰ ਘੁਮਾਉਂਦਾ ਹੈ।
ਬ੍ਰਿੰਦ ਸੈਲਦ੍ਰਨ ਆਨੰਦਤ ਹੇਰਤ,
ਆੜੀ ਰਾਜੇ ਬੜੇ ਆਨੰਦ ਨਾਲ ਵੇਖਦੇ ਨੇ, ਕਹਿੰਦੇ ਬਸ ਅੱਜ ਤਾਂ ਅਸੀਂ ਜੇਤੀ ਜਾਣਾ, ਇਹਨੇ ਹਾਥੀ ਨੇ ਸਾਨੂੰ ਜਿਤਾ ਦੇਣਾ। ਇਹੀ ਫਰਕ ਸੀ ਪਹਾੜੀਆਂ ਤੇ ਸਤਿਗੁਰਾਂ ਸਿੰਘਾਂ ਵਿੱਚ, ਸਿੰਘ ਲੜਦੇ ਸਨ ਸਤਿਗੁਰਾਂ ਦੇ ਉਹ ਆਸਰੇ ਤੇ, ਅਕਾਲ ਪੁਰਖ ਦੇ ਆਸਰੇ ਤੇ, ਇਹ ਹਾਥੀ ਦੇ ਆਸਰੇ ਤੇ ਲੜ ਰਹੇ ਨੇ, ਜਿਹੜਾ ਪਤਾ ਨੀ ਕਦੋਂ ਇੱਕਦਮ ਡਿੱਗ ਪਏ, ਕਦੋਂ ਉਹਦੀ ਮੌਤ ਹੋ ਜਾਏ, ਉਹਦੇ ਆਸਰੇ ਤੇ ਲੜ ਰਹੇ ਨੇ, ਬੜੇ ਖੁਸ਼ ਹੋ ਰਹੇ ਨੇ, ਕਹਿੰਦੇ ਬਸ ਅੱਜ ਤਾਂ ਇਸ ਹਾਥੀ ਕਰਕੇ ਅਸੀਂ ਜੇਤੀ ਜਾਣਾ।
ਫੁੰਕਾਰਤ ਦਿਗਾਰਤ ਭਣਿਓ,
ਚਿਗਾੜਦਾ ਹੈ ਹਾਥੀ, ਫੁੰਕਾਰੇ ਮਾਰਦਾ ਹੈ,
ਸਤਿਗੁਰ ਬੈਠੇ ਤੈ ਲੱਗ ਸੁਣਿਓ,
ਇੱਧਰ ਜਿੱਥੇ ਸਤਿਗੁਰੂ ਜੀ ਬੈਠੇ ਸੀ ਉੱਥੇ ਤੱਕ ਆਵਾਜ਼ ਆਈ ਆ ਹਾਥੀ ਦੇ ਚਿੰਗਾੜਨ ਦੀ, ਉੱਥੇ ਤੱਕ ਆਵਾਜ਼ ਪਹੁੰਚੀ ਹੈ।
ਸਭ ਸਿੰਘਾਂ ਤਬ ਅਰਜ ਗੁਜਾਰੇ,
ਸਿੰਘਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ,
ਪ੍ਰਭ ਜੀ ਕੁੰਚਰ ਕੇਰ ਸਿੰਘਾਰੇ,
ਕਹਿਣ ਲੱਗਾ ਹੇ ਪ੍ਰਭੂ ਜੀ ਇਹ ਜਿਹੜੀ ਚਿੰਗਾੜ ਹੈ ਇਹ ਉਹਨਾਂ ਦੇ ਮਸਤ ਹਾਥੀ ਦੀ ਆ ਰਹੀ ਹੈ, ਜਿਹੜਾ ਹਾਥੀ ਉਹਨਾਂ ਨੇ ਅੱਜ ਚੜਾ ਕੇ ਲਿਆਉਣਾ ਹੈ।
ਮਤ ਬਾਰਨੀ ਤੇ ਸੋ ਲਹੀ ਅਤ,
ਸ਼ਰਾਬ ਦੇ ਨਸ਼ੇ ਵਿੱਚ ਉਹ ਹਾਥੀ ਪੂਰਾ ਮਸਤ ਹੋ ਰਿਹਾ।
ਇਸ ਉਪਾਏ ਕਰਬੋ ਅਤ ਚਾਹੀਅਤ,
ਮਹਾਰਾਜ ਉਸ ਹਾਥੀ ਦਾ ਅੱਜ ਉਪਾ ਕਰਨਾ ਚਾਹੀਦਾ ਹੈ।
ਆਜ ਲੋਹਗੜ ਲੋਹਾ ਮਚੈ,
ਮਹਾਰਾਜ ਅੱਜ ਲੋਹਗੜ ਕਿਲੇ ਤੇ ਬੜਾ ਲੋਹਾ ਮਚੇਗਾ।
ਕਰਦਮ ਸਰੋ ਨਤ ਰਸ ਜੋ ਰਾਚੈ,
ਚਿੱਕੜ ਦੇ ਚਿੱਕੜ ਬਣ ਜਾਏਗੀ ਧਰਤੀ, ਇਹੋ ਜਿਹਾ ਮਹਾਰਾਜ ਜੀ ਲੋਹਾ ਵੱਜੇਗਾ।
पायो जोर सबन तह जाए।
महाराज उत्थे आके ना पहाड़ियां ने सारा जोर पौना है।
इस ते गए हटक सुमदाए।
महाराज जी हुण बहुत ज्यादा फौज चढ़ के आ रही है।
तड़ पड़ छुटे तो फंगने
बंदूकां चल रही ने, गोलियां दागियां जा रही हैं।
होर तो मोर्चे निकट बडेरी।
और महाराज जी अपने मोर्चे टुका टुका के नेड़े लेके आ रहे ने।
मारन मरन होए संग्रामा।
महाराज आज मारन मरन तक दा संग्राम होवेगा।
आज शत्रुंगन पट जम धामा।
महाराज आज ना दुश्मना नू मार के जम धाम भेजना है। पर पातशाह जेड़ा हाथी आ रहा है, उस मस्त हाथी दा मुकाबला करन वास्ते आप जी कोई ब्योंत बंदी दसो। ते कलगीधर पातशाह जी महाराज जी जिवें कृपा कर रहे ने बाबा बचित्र सिंह जी ते, वो कथा आप जी अगलिया प्रसंगा विच सरवण करोगे। साहब जी दा पवित्र पावन इतिहास कथन करदियां होईयां फुल्लां चुक्कां दी खिमा करनी जी। वाहिगुरु वाहे गुरु, वाहे गुरु वाहे गुरु,
वाहे गुरु 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 वाहे गुरु,